साहिब जी सोरठ महला पहला जिनी सतगुर सेवया प्यारे तिनके साथ तरे तिना ठाक ना पाईया प्यारे अमृत रसन हरे जिनी सतगुर सेवया प्यारे तिनके साथ तरे तिना ठाक ना पाईया प्यारे अमृत रसन हरे बूढ़े पारे पै बिना प्यारे तारे नदर करे पी तू है साला हुना प्यारे पी तेरी साला बोहत पै डुबिया प्यारे कंदी पाए कहावे पी तू है साला हुना प्यारे पी तेरी साला बोहत पै डुबिया प्यारे कंदी पाए कहावे
वाहिगुरु जी का खालसा वाहिगुरु जी की फतेह।
दसों पातशाहियों की जागदी जोत सर्व पालक सर्व कालक आदि रूप अनाद मूरत हाजरा हजूर जाहरा जहूर सर्व कला भरपूर नाम बाणी के बोहित तन तन श्री गुरु ग्रंथ साहिब जी की पवित्र हजूरी अंदर जुड़ बैठी गुरु प्यारी साध संगत जी दीवान हाल मंजी साहिब विखे सचखंड श्री दरबार साहब तो आए पवित्र श्री मुख वाक की कथा विचार सरवण करने वास्ते आप जी जुड़ बैठे हो। सचखंड श्री दरबार साहिब सिख धर्म का केंद्रीय स्थान हरेक सिख की जिंद जान है। हरिमंदर साहिब की वडियाई विच श्री गुरु पंथ प्रकाश के करता ज्ञानी ज्ञान सिंह ने बचन किए हैं कि एक बार जिहड़ा सिख दर्शनी बेड़ी तो अगले पुल उपरों की पार हो जाता है समझो कि उस संसार समुंदर तो पार हो जाता है। दरबार साहिब के मुख द्वार के दर्शन करन नाल जम द्वार नहीं वेखना पैंदा। दरबार साहिब भगती का रूप है नाम का स्वरूप है जां सारे संसार भर की सुंदरता है जां वडियाई का घर है। ज्ञानी ज्ञान सिंह कहिंदे जदों भी मैं दरबार साहिब की बाबत विचारदा हाँ तो मेरे मन में कई विचार आते हैं। भगती हर नाम स्वरूप किदों जगती पर रूप के ऊप ठिकानो यह रागन रूप अनुराग किदों सो बिराग के भाग धरा बिगसानो। यह संगीत का रूप है प्रेम का रूप है ਜਾਂ ਧਰਤੀ ਦੀ ਚੰਗੀ ਕਿਸਮਤ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ। ਪ੍ਰੇਮ ਦਾ ਰੂਪ ਹੈ, ਮੋਹ ਦਾ ਤਿਆਗ ਕਰਨ ਵਾਸਤੇ ਵੈਰਾਗ ਦਾ ਰੂਪ ਹੈ। ਗਿਰ ਕਹਿ ਤੋਹ ਨਾਚਲ ਮੇਰ ਉਦੈ ਮਨ ਸਿੰਧ ਸੁਧਾ ਸਰਤੈ ਪ੍ਰਗਟਾਨੋ ਕਿਤ ਭੋਗ ਭੰਡਾਰ ਕੇ ਲੋਕ ਅਗਾਰ ਕੇ ਕਾਮ ਤਰੋ ਕੇ ਗੁਰੂ ਅਸਥਾਨੋ। ਕਦੇ ਕਦੇ ਇੰਝ ਲੱਗਦਾ ਹੈ ਕਿ ਜਿਵੇਂ ਸਰੋਵਰ ਰੂਪੀ ਸਮੁੰਦਰ ਦੇ ਵਿੱਚੋਂ ਦੋਵੇਂ ਪਰਬਤ ਇਕੱਠੇ ਹੀ ਪ੍ਰਗਟ ਹੋ ਗਏ ਹੋਣ, ਸੁਮੇਰ ਪਰਬਤ ਤੇ ਕੈਲਾਸ਼ ਪਰਬਤ। ਕੈਲਾਸ਼ ਪਰਬਤ ਬਰਫ਼ ਦੇ ਨਾਲ ਸਫੈਦ ਰੰਗ ਦਾ ਹੋਇਆ ਹੈ, ਇਸ ਕਰਕੇ ਜਿਹੜਾ ਦਰਬਾਰ ਸਾਹਿਬ ਦਾ ਸੰਗਮਰਮਰ ਹੈ ਇਸ ਦੀ ਤੁਲਨਾ ਕਵੀ ਜੀ ਨੇ ਕੈਲਾਸ਼ ਪਰਬਤ ਨਾਲ ਕੀਤੀ ਹੈ। ਸੁਨਹਿਰੀ ਗੁੰਬਦ ਤੇ ਗੁੰਬਜੀਆਂ ਦੀ ਤੁਲਨਾ ਕਵੀ ਜੀ ਨੇ ਸੁਮੇਰ ਪਰਬਤ ਨਾਲ ਕੀਤੀ ਹੈ। ਗਿਰ ਕਹਿ ਤੋਹ ਨਾਚਲ ਮੇਰ ਉਦੈ ਮਿਲ ਸਿੰਧ ਸੁਧਾ ਸਰਤੈ ਪ੍ਰਗਟਾਨੋ। ਕਦੇ ਕਦੇ ਇੰਝ ਲੱਗਦਾ ਹੈ ਕਿ ਦਰਬਾਰ ਸਾਹਿਬ ਦੁਨਿਆਵੀ ਦਾਤਾਂ ਦਾ ਭੰਡਾਰ ਹੈ, ਕਦੇ ਲੱਗਦਾ ਹੈ ਕਿ ਇਹ ਮੁਕਤੀ ਦਾ ਘਰ ਹੈ। ਕਿਤ ਭੋਗ ਭੰਡਾਰ ਕੇ ਲੋਕ ਆਗਾਰ ਕੇ ਕਾਮ ਤਰੋ ਕੇ ਗੁਰੂ ਅਸਥਾਨੋ। ਇਹ ਕਲਪ ਬ੍ਰਿਛ ਹੈ ਜਾਂ ਮੇਰੇ ਗੁਰੂ ਦਾ ਪਵਿੱਤਰ ਅਸਥਾਨ ਹੈ। ਨਰ ਨਾਰ ਨਖੱਤ ਭਜੈ ਦਿਨ ਰੈਨ ਸੋ ਲੈਨ ਰਤੀ ਧਰਕੈ ਤਨ ਬਾਨੋ। ਮਨ ਮਾਲ ਮਰਾਲ ਵਿਸਾਲ ਥਰੇ ਨਿਗ ਨਾਗਨ ਵਾਚਤ ਨੀਤ ਪੁਰਾਨੋ। ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਗੁਰਸਿੱਖ ਸੰਤ ਜਨ ਵਿਦਵਾਨ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵਾਚਦੇ ਹਨ ਤੇ ਇਹ ਸਾਰਾ ਦ੍ਰਿਸ਼ ਬੜਾ ਸੁਹਾਵਣਾ ਬਣ ਜਾਂਦਾ ਹੈ। ਮਨ ਮਾਲ ਮਰਾਲ ਵਿਸਾਲ ਥਰੇ ਨਿਗਨਾਗਨ ਵਾਚਿਤ ਨੀਤ ਪੁਰਾਨੋ। ਹਮ ਚੌਦਸ ਭੌਲਨ ਮੈਂ ਕਤਹੋ ਸੁਣਿਓ ਨਾ ਪਿਖਿਓ ਬਰ ਐਸ ਠਿਕਾਨੋ। ਗੁਰ ਰੂਪ ਮਨੋ ਕਰਤਾਰ ਸਹੀ ਨਿਜ ਧਾਰ ਸਰੂਪ ਧਰਾ ਭਰਿਆਨੋ। ਕਵੀ ਜੀ ਕਹਿੰਦੇ ਨੇ ਮੁੱਕ ਦੀ ਗੱਲ, ਮੈਂ 14 ਭੰਗਲਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਅਸਥਾਨ ਨਾ ਤੇ ਦੇਖਿਆ ਹੈ ਤੇ ਨਾ ਸੁਣਿਆ ਹੈ। ਮੇਰਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਤੇ ਅਕਾਲ ਪੁਰਖ ਦਾ ਨਿਵਾਸ ਅਸਥਾਨ ਹੈ ਸੱਚਖੰਡ। ਸੱਚਖੰਡ ਵਸੈ ਨਿਰੰਕਾਰ। ਜੇਕਰ ਨਿਰੰਕਾਰ ਦਾ ਵਾਸ ਸੱਚਖੰਡ ਹੈ ਤੇ ਕਵੀ ਜੀ ਕਹਿੰਦੇ ਉਹ ਨਿਰੰਕਾਰ ਜਦੋਂ ਸਰੀਰ ਧਾਰ ਕੇ ਧਰਤੀ ਤੇ ਆਇਆ ਹੈ ਤੇ ਮੰਨੋ ਕਿ ਉਸਨੇ ਨਿਵਾਸ ਅਸਥਾਨ ਨੂੰ ਧਰਤੀ ਤੇ ਹੀ ਲੈ ਆਉਂਦਾ ਹੈ। ਬਲਕਿ ਇੱਕ ਪੱਖ ਦੇ ਵਿੱਚ ਕਵੀ ਆਖਦਾ ਹੈ, ਹਰ ਮੰਦਿਰ ਬੈਕੁੰਠ ਕੋ ਤੋਲਿਓ ਹਰੀ ਹਰੀ ਦਾਸ। ਗੌਰਾ ਹੋ ਸੋ ਗੌਰਾ ਹੋ ਤੋ ਸੋ ਧਰ ਰਹੇ ਹੌਰਾ ਚੜਿਓ ਆਕਾਸ। ਸੱਚਖੰਡ ਸ੍ਰੀ ਦਰਬਾਰ ਸਾਹਿਬ ਭਾਰੀ ਹੈ, ਇਸ ਕਰਕੇ ਧਰਤੀ ਤੇ ਰਹਿ ਗਿਆ ਤੇ ਜਿਹੜਾ ਆਕਾਸ਼ ਦੇ ਵਿੱਚ ਬੈਕੁੰਠ ਹੈ ਸੱਚਖੰਡ ਹੈ ਉਹ ਹਲਕਾ ਹੈ। ਐਸੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਕੀਤੇ ਸ੍ਰੀ ਲੋਕਵਾਕ ਦੀ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ।
ਆਦਿ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਗ ਸੋਰਠ ਵਿੱਚ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਸੋਰਠ ਸੌਰਾਸ਼ਟਰ ਦੇਸ਼ ਦਾ ਰਾਗ ਹੈ, ਗੁਜਰਾਤ ਕਾਠੀਆਵਾੜ ਦੇ ਇਲਾਕੇ ਦਾ ਇਹ ਰਾਗ ਹੈ। ਮਹਾਰਾਜ ਜੀ ਸੋਰਠ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਜਿਨੇ ਸਤਿਗੁਰ ਸੇਵਿਆ ਪਿਆਰੇ। ਹੇ ਪਿਆਰੇ ਗੁਰਸਿੱਖ, ਜਿਨ੍ਹਾਂ ਨੇ ਗੁਰੂ ਦੀ ਟਹਿਲ ਸੇਵਾ ਕੀਤੀ ਹੈ ਉਹ ਆਪ ਵੀ ਸੰਸਾਰ ਸਮੁੰਦਰ ਚੋਂ ਤਰ ਗਏ ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਪਾਰ ਲੰਘ ਗਏ। ਬਾਣੀ ਦਾ ਪਵਿੱਤਰ ਬਚਨ ਹੈ, ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਆਪ ਛੁੱਟੇ ਪਰਿਵਾਰ ਸਿਓ ਤਿਲ ਪਿੱਛੇ ਸਭ ਜਗਤ ਛਡਾਹੇ ਤਿਲ ਕੀ ਸੰਗਤ ਮੇਲ ਹਰ ਤਿਲ ਵੇਖ ਵੇਖ ਹਮ ਜੀਵਾਹੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਆਪ ਅਕਾਲ ਪੁਰਖ ਨਾਲ ਜੁੜੇ ਨੇ, ਗੁਰੂ ਦੀ ਟਹਿਲ ਸੇਵਾ ਜਿਨ੍ਹਾਂ ਨੇ ਕੀਤੀ ਹੈ, ਉਹ ਆਪ ਵੀ ਤਰ ਗਏ ਤੇ ਉਹਨਾਂ ਦੇ ਸੰਗੀ ਸਾਥੀ ਵੀ ਤਰ ਗਏ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਸਾਥ ਸੰਗਤ ਬੜੀ ਕੀਮਤੀ ਸ਼ੈ ਹੈ, ਪਰ ਜੇਕਰ ਚੰਗੇ ਬੰਦੇ ਦੀ ਹੋ ਜਾਵੇ ਤਾਂ ਭਗਤ ਕਬੀਰ ਜੀ ਦਾ ਪਵਿੱਤਰ ਬਚਨ ਹੈ ਕਿ ਜੇ ਇੱਕ ਸਧਾਰਨ ਜੜੀ ਬੂਟੀ ਨੂੰ ਵੀ ਚੱਲਣ ਦੀ ਸੰਗਤ ਹੋ ਜਾਏ ਤੇ ਉਸ ਵਿੱਚੋਂ ਨੂੰ ਮਹਿਕ ਆਉਣ ਲੱਗ ਪੈਂਦੀ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜੋ ਚੰਦਨ ਸੰਗ ਬਸੇ ਨਿੰਮ ਬਿਰਖਾ, ਗੁਣ ਚੰਦਨ ਕੇ ਬਸ ਖੇ। ਕੁੜੱਤਣ ਨਾਲ ਭਰੇ ਰੁੱਖ ਵੀ ਜੇਕਰ ਚੰਦਨ ਦੀ ਸੰਗਤ ਕਰਨ ਤੇ ਵਿੱਚੋਂ ਮਹਿਕ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਭਾਈ ਮਨਮੁਖ ਬੰਦਾ ਵੀ ਗੁਰਮੁਖ ਦੀ ਸੰਗਤ ਵਿੱਚ ਬੈਠ ਜਾਏ ਤੇ ਉਸ ਦੇ ਜੀਵਨ ਤੇ ਵੀ ਚੰਗਾ ਅਸਰ ਜ਼ਰੂਰ ਪੈਂਦਾ ਹੈ। ਸਾਥ ਦਾ ਅਰਥ ਹੈ ਕਾਫਲਿਆਂ ਦੇ ਕਾਫਲੇ, ਗਰੁੱਪ, ਉਹਨਾਂ ਦੀ ਸੰਗਤ ਕਰਨ ਵਾਲੇ ਗੁਰਮੁਖ ਜਨ ਤਰ ਜਾਂਦੇ ਹਨ ਜਿਹੜੇ ਤਰਿਆਂ ਹੋਇਆਂ ਦੀ ਸੰਗਤ ਕਰਦੇ ਨੇ। ਸੰਗਤ ਦਾ ਬੜਾ ਵੱਡਾ ਅਸਰ ਹੈ ਪਿਆਰਿਓ। ਤੁਸੀਂ ਦੇਖੋ ਸਿਰਫ ਬੰਦਾ ਹੀ ਨਹੀਂ, ਪਸ਼ੂ ਪੰਛੀ ਤੇ ਜਾਨਵਰ ਵੀ ਸੰਗਤ ਦਾ ਅਸਰ ਕਬੂਲਦੇ ਨੇ। ਜੇ ਇੱਕ ਤੋਤੇ ਨੂੰ ਮਹਿਮਾਨ ਦਾ ਸਵਾਗਤ ਕਰਨ ਦੀ ਜਾਚ ਆਈ ਹੈ ਤੇ ਉਹ ਬੰਦੇ ਦੀ ਸੰਗਤ ਕਰਕੇ ਜਾਚ ਆਈ ਹੈ। ਫਿਰ ਜੰਗਲੀ ਭੈਂਸੇ ਤੇ ਗਊਆਂ ਜਿਹੜੇ ਬੜੇ ਖੂੰਖਾਰ ਤੇ ਭਿਅੰਕਰ ਜਾਨਵਰ ਨੇ, ਲੰਬੇ ਸਮੇਂ ਤੋਂ ਇਹਨਾਂ ਨੇ ਬੰਦੇ ਦੀ ਸੰਗਤ ਕੀਤੀ ਤੇ ਉਹਨਾਂ ਦਾ ਸੁਭਾਅ ਹਲੀਮੀ ਵਾਲਾ, ਨਿਮਰਤਾ ਵਾਲਾ ਬਣ ਗਿਆ। ਬੰਦੇ ਦੀ ਸੰਗਤ ਕਰਕੇ ਜੇ ਪਸ਼ੂ ਬਦਲ ਸਕਦਾ ਹੈ ਤੇ ਮਹਾਰਾਜ ਕਹਿੰਦੇ ਨਾਮ ਜਪਣ ਵਾਲਿਆਂ ਦੀ, ਤਰਿਆਂ ਹੋਇਆਂ ਦੀ ਸੰਗਤ ਕਰਕੇ ਹਰੇਕ ਆਦਮੀ ਤਰ ਜਾਂਦਾ ਹੈ, ਬਸ਼ਰਤ ਕਿ ਉਸਨੇ ਗੁਰੂ ਦੀ ਟਹਿਲ ਸੇਵਾ ਕੀਤੀ ਹੋਵੇ। ਉਹ ਆਪ ਵੀ ਤਰਦਾ ਹੈ ਤੇ ਆਪਣੇ ਨਾਲ ਤਾਰੇਦੜੋ ਪੀ ਤਾਰ, ਨਾਨਕ ਪਿਰ ਸਿਉ ਰੱਤਿਆ। ਵਾਹਿਗੁਰੂ ਦੇ ਨਾਲ ਰੰਗੇ ਹੋਏ ਗੁਰਮੁਖ ਪਿਆਰੇ ਆਪਣੇ ਸਾਥੀਆਂ ਨੂੰ ਵੀ ਭਵ ਸਾਗਰ ਚੋਂ ਪਾਰ ਕਰ ਲੈਂਦੇ ਹਨ।
ਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਜਿਨ੍ਹਾਂ ਦੀ ਰਸਨਾ ਤੇ ਵਸਿਆ ਹੈ, ਉਹਨਾਂ ਨੂੰ ਰਸਤੇ ਵਿੱਚ ਕੋਈ ਵੀ ਅਟਕ ਅੜਿੱਕਾ ਨਹੀਂ ਪੈਂਦਾ, ਪਰਲੋਕ ਦੇ ਮਾਰਗ ਤੇ ਕੋਈ ਉਹਨਾਂ ਨੂੰ ਰੋਕ ਨਹੀਂ ਪੈਂਦੀ ਜਿਨ੍ਹਾਂ ਦੀ ਰਸਨਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਨਾਮ ਦੀ ਬਖਸ਼ਿਸ਼ ਬੜੀ ਮਹਾਨ ਹੈ ਗੁਰਸਿੱਖ ਪਿਆਰਿਓ। ਲੋਕ ਪਰਲੋਕ ਦੇ ਵਿੱਚ ਇਹ ਨਾਮ ਸਹਾਈ ਹੁੰਦਾ ਹੈ। ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਨਾਮ ਧਨ ਜਿਸ ਜਨ ਕੈ ਪਾਲੇ, ਸੋਈ ਪੂਰਾ ਸਾਹਾ। ਅਸਲੀ ਸ਼ਾਹੂਕਾਰ ਉਹੀ ਹੈ ਜਿਸ ਦੇ ਕੋਲੇ ਨਾਮ ਧਨ ਹੈ, ਤੇ ਨਾਮ ਧਨ ਵਾਲੇ ਨੂੰ ਲੋਕ ਪਰਲੋਕ ਦੇ ਵਿੱਚ ਕੋਈ ਅਟਕ ਅੜਿੱਕਾ ਨਹੀਂ ਪੈਂਦਾ।
ਬੂਡੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਭੈ ਕਹੀਏ ਡਰ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਡਰ ਨਹੀਂ, ਉਹ ਪਾਪਾਂ ਦੇ ਭਾਰ ਨਾਲ ਬੋਝਲ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਹੈ, ਜੇਕਰ ਤੇ ਹੋਵੇ ਬੰਦੇ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਭੈ, ਫਿਰ ਤਾਂ ਮਨ ਹਲਕਾ ਫੁਲਕਾ ਹੋ ਜਾਂਦਾ ਹੈ, ਤੇ ਜੇ ਮਨ ਵਿੱਚ ਵਿਕਾਰਾਂ ਦਾ ਜ਼ੋਰ ਹੋਵੇ ਤੇ ਇਹੀ ਮਨ ਬੋਝਲ ਹੋ ਜਾਂਦਾ ਹੈ, ਪਾਪਾਂ ਦੇ ਭਾਰ ਨਾਲ ਭਾਰੀ ਹੋ ਜਾਂਦਾ ਹੈ। ਜਿਸ ਤਰ੍ਹਾਂ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਹਮ ਦੌਲਤ ਬੇੜੀ ਪਾਪ ਭਰੀ ਹੈ, ਪਵਣ ਲੱਗਿਆ ਮੱਤ ਜਾਈ। ਮੇਰੀ ਜੀਵਨ ਰੂਪੀ ਬੇੜੀ ਡੋਲਦੀ ਹੈ, ਕਿਉਂ? ਕਿਉਂਕਿ ਪਾਪਾਂ ਨਾਲ ਭਰੀ ਹੈ। ਬੂਡੇ ਭਾਰੇ ਭੈ ਬਿਨਾਂ ਪਿਆਰੇ, ਅਕਾਲ ਪੁਰਖ ਵਾਹਿਗੁਰੂ ਦੇ ਭੈ ਤੋਂ ਜਿਹੜੇ ਰਹਿਤ ਹਨ, ਉਹ ਪਾਪਾਂ ਦੇ ਭਾਰ ਨਾਲ ਡੁੱਬ ਗਏ। ਤਾਰੇ ਨਦਰ ਕਰੇ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਉਹਨਾਂ ਨੂੰ ਸੰਸਾਰ ਸਮੁੰਦਰ ਚੋਂ ਤਾਰ ਦਿੱਤਾ ਹੈ।
ਭੀ ਤੂੰ ਹੈ ਸਲਾਹਣਾ ਪਿਆਰੇ, ਭੀ ਤੇਰੀ ਸਲਾਹ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਮੈਂ ਆਪਣੀ ਜ਼ਿੰਦਗੀ ਦੇ ਪਿਛਲੇ ਸਮੇਂ ਵਿੱਚ ਵੀ ਤੇਰਾ ਸਿਮਰਨ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਤੇਰੀ ਹੀ ਸਿਫਤ ਸਲਾਹ ਕਰਨੀ ਹੈ। ਤਿੰਨਾਂ ਕਾਲਾਂ ਦੇ ਵਿੱਚ ਤੇਰਾ ਹੀ ਨਾਮ ਜਪਣਾ ਹੈ। ਜ਼ਿੰਦਗੀ 'ਚ ਭਾਵੇਂ ਸੁੱਖ ਆਵੇ ਤੇ ਭਾਵੇਂ ਦੁੱਖ, ਖੁਸ਼ੀ ਆਵੇ ਤੇ ਚਾਹੇ ਗਮੀ, ਸਿਫਤ ਸਲਾਹ ਤੇਰੀ ਹੀ ਕਰਨੀ ਹੈ। ਸਿਫਤ ਸਲਾਹਨ ਭਗਤ ਵਿਰਲੇ ਦਿੱਤੀਆਂ, ਸੌਂਟੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ। ਤੇਰੀ ਸਿਫਤ ਸਲਾਹ ਹੀ ਮੇਰੇ ਜੀਵਨ ਦਾ ਆਧਾਰ ਹੈ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਹਿੰਦੇ, ਜਿਸ ਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਹ ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ ਜਿਸ ਨੂੰ ਪਰਮੇਸ਼ਵਰ ਨੇ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੇ ਸਿਫਤ ਕਰਨ ਵਾਲਾ ਹੀ ਪ੍ਰਵਾਨ ਹੈ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਮੈਂ ਤੇਰੇ ਘਰ ਦਾ ਵਪਾਰੀ ਹਾਂ, ਤੂੰ ਸਾਹਿਬ ਮੈਂ ਰਾਸ, ਹੇ ਮੇਰੇ ਮਾਲਕ, ਤੇਰਾ ਨਾਮ ਮੇਰੀ ਸੱਚੀ ਪੂੰਜੀ ਹੈ। ਮਨ ਤੇ ਧੋਖਾ ਤਾਂ ਲਹੈ, ਧੋਖਾ ਦਾ ਅਰਥ ਹੈ ਧੁੱਖ ਧੁਖੀ, ਇੱਥੇ ਧੋਖਾ ਦਾ ਅਰਥ ਦਗਾ ਨਹੀਂ, ਧੋਖਾ ਦਾ ਅਰਥ ਹੈ ਧੁੱਖ ਧੁਖੀ, ਜਿਹੜਾ ਹਰ ਵੇਲੇ ਬੰਦਾ ਆਪਣੇ ਮਨ ਵਿੱਚ ਕ੍ਰਿਜਦਾ ਰਿਜਦਾ ਸੜਦਾ ਬਲਦਾ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਇਹ ਧੁੱਖ ਧੁਖੀ, ਇਹ ਕ੍ਰਿਜਣਾ ਰਿਜਣਾ ਉਦੋਂ ਬੰਦ ਹੋਵੇਗਾ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਾਂਗੇ। ਧੀ ਤੂੰ ਹੈ ਸਲਾਹਣਾ ਪਿਆਰੇ, ਹੇ ਵਾਹਿਗੁਰੂ, ਮੈਂ ਹਰ ਹਾਲਤ ਵਿੱਚ ਤੇਰੀ ਹੀ ਸਿਫਤ ਸਲਾਹ ਕਰਦਾ ਹਾਂ। ਭੀ ਤੇਰੀ ਸਲਾਹ ਆਉਣ ਵਾਲੇ ਸਮੇਂ 'ਚ ਭਾਵ ਆਪਣੀ ਰਹਿੰਦੀ ਜ਼ਿੰਦਗੀ 'ਚ ਵੀ ਹਰ ਵਕਤ ਤੇਰਾ ਹੀ ਨਾਮ ਜਪਾਂਗਾ, ਤੇਰੀ ਸਿਫਤ ਸਲਾਹ ਹੀ ਮੇਰੇ ਜੀਵਨ ਦਾ ਆਧਾਰ ਹੈ। ਗੁਰੂ ਨਾਨਕ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਜੇਕਰ ਆ ਸਾਰੀ ਧਰਤੀ ਮਿੱਟੀ ਦੀ ਥਾਂ ਤੇ ਸ਼ੱਕਰ ਦਾ ਰੂਪ ਧਾਰਨ ਕਰ ਲਵੇ, ਜਿੰਨੀਆਂ ਪਾਣੀ ਦੀਆਂ ਨਦੀਆਂ ਵਗਦੀਆਂ ਨੇ ਜੇ ਇਹ ਲਵੇੜੀਆਂ ਗਊਆਂ ਦਾ ਰੂਪ ਧਾਰਨ ਕਰ ਲੈਣ ਤੇ ਪਾਣੀ ਦੇ ਵਗਣ ਵਾਲੇ ਝਰਨੇ ਦੁੱਧ ਤੇ ਘਿਓ ਦੇ ਵਗ ਪੈਣ, ਮੈਂ ਫਿਰ ਵੀ ਤੇਰੇ ਨਾਮ ਦੀ ਓਤ ਨਹੀਂ ਛੱਡਾਂਗਾ। ਨਦੀਆਂ ਹੋਵੇ ਧੇਲਵਾ, ਸੁੱਲ ਹੋਵੇ ਦੁੱਧ ਘਿਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਲਾਹਣਾ, ਆਖਣ ਲਹਿ ਨਾ ਚਾਓ। ਜੇਕਰ ਇਹ ਪਰਬਤ ਪਹਾੜ ਮੈਨੂੰ ਸੋਨੇ ਚਾਂਦੀ ਦੇ ਹੋ ਕੇ ਵੀ ਦਿਖਾਈ ਦੇਣ ਤਾਂ ਵੀ ਮੈਂ ਤੇਰੇ ਨਾਮ ਦਾ ਆਸਰਾ ਨਾ ਛੱਡਾਂ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੇ ਦਿਨ ਲਾਵੇ ਅਵਰ ਨਾ ਪਾਇਆ ਰਾਮ। ਨਾਮ ਤੋਂ ਬਗੈਰ ਫਿਰ ਦੂਸਰੀ ਵਸਤੂ ਕੋਈ ਚੰਗੀ ਨਹੀਂ ਲੱਗਦੀ, ਇਸ ਲਈ ਮਹਾਰਾਜ ਕਹਿੰਦੇ ਮੈਂ ਤੇਰੀ ਹੀ ਸਿਫਤ ਸਲਾਹ ਕਰਾਂ, ਤੇਰੀ ਹੀ ਵਡਿਆਈ ਕਰਾਂ, ਤੇਰੀ ਵਡਿਆਈ ਦੇ ਵਿੱਚੋਂ ਹੀ ਮੈਨੂੰ ਸਾਰੀਆਂ ਦਾਤਾਂ ਮਿਲਦੀਆਂ ਹਨ।
ਜਿਨ ਮੋਹਿਤ ਪੈ ਡੁੱਬੀਐ ਪਿਆਰੇ, ਕੰਧੀ ਪਾਏ ਕਹਾਹ।
ਬੋਹਿਤ ਕਹੀਏ ਜਹਾਜ਼, ਨਾਮ ਰੂਪੀ ਜਹਾਜ਼ ਤੋਂ ਬਿਨਾਂ ਭੈਦਾਇਕ ਸੰਸਾਰ ਸਮੁੰਦਰ 'ਚ ਡੁੱਬ ਜਾਈਦਾ ਹੈ। ਕੰਧੀ ਪਾਏ ਕਹਾਹ, ਕਹਾਹ ਦਾ ਅਰਥ ਹੈ ਕਿੱਥੇ, ਕਿਨਾਰਾ ਉਹਨਾਂ ਨੂੰ ਕਿੱਥੇ ਮਿਲਦਾ ਹੈ, ਅਥਵਾ ਕਿਨਾਰੇ ਦੇ ਉੱਪਰ ਤਾਂ ਡੰਡ ਰੌਲੀ ਪੈ ਰਹੀ ਹੈ, ਹਾਹਾਕਾਰ ਮੱਚੀ ਹੋਈ ਹੈ। ਜਿਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਨਾਮ ਰੂਪੀ ਜਹਾਜ਼ ਨੂੰ ਮਿਲਿਆ, ਉਹ ਤੇ ਹਾਹਾਕਾਰ, ਉੱਥੇ ਹਾਹਾਕਾਰ ਪਈ ਹੁੰਦੀ ਹੈ, ਕਾਵਾਂ ਰੌਲੀ ਮੱਚੀ ਹੈ। ਜਿਵੇਂ ਡੁੱਬਦਾ ਹੋਇਆ ਬੰਦਾ ਹੱਥ ਪੈਰ ਮਾਰਦਾ ਹੈ, ਰੌਲਾ ਪਾਉਂਦਾ ਹੈ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਉਹਨਾਂ ਦੀ ਹਾਲਤ ਹੈ ਜਿਨ੍ਹਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਨਾਮ ਰੂਪੀ ਜਹਾਜ਼ ਪ੍ਰਾਪਤ ਨਹੀਂ ਹੋਇਆ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ।
ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਸਲਾਹੀ ਦਾ ਅਰਥ ਹੈ ਸਲਾਹਣ ਯੋਗ ਪਰਮੇਸ਼ਰ, ਉਸੇ ਨੂੰ ਹੀ ਸਲਾਹਣਾ ਕਰੀਏ, ਜਿਸ ਦੀ ਸਿਫਤ ਸਲਾਹ ਲੋਕ ਪਰਲੋਕ ਦੇ ਵਿੱਚ ਤੇਰੀ ਸਹਾਈ ਬਣੇ, ਉਹਦੀ ਹੀ ਸਿਫਤ ਸਲਾਹ ਕਰ। ਦੂਜਾ ਅਵਰ ਨਾ ਕੋਏ, ਉਸ ਵਾਹਿਗੁਰੂ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ, ਜਿਸ ਦੀ ਵਡਿਆਈ ਕਰਨ ਦੇ ਨਾਲ ਤੈਨੂੰ ਸੁੱਖ ਮਿਲਣ, ਦਾਤਾਂ ਮਿਲਣ, ਉਹਦੇ ਤੋਂ ਬਗੈਰ ਦੂਸਰਾ ਕੋਈ ਨਹੀਂ। ਇੱਕ ਵਾਰੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਤੁਸੀਂ ਸਿਫਤ ਸਲਾਹ ਕਰਨ ਤੇ ਹੀ ਜ਼ੋਰ ਦਿੰਦੇ ਹੋ, ਵਡਿਆਈ ਕਰਨ ਤੇ ਹੀ ਜ਼ੋਰ ਦਿੰਦੇ ਹੋ, ਵਡਿਆਈ ਕਰਨ ਨਾਲ ਭਲਾ ਕੀ ਹੋਵੇਗਾ? ਗੁਰੂ ਨਾਨਕ ਸਾਹਿਬ ਕਹਿੰਦੇ, ਵਡਿਆਈ ਸੁਣ ਕੇ ਪਰਮਾਤਮਾ ਖੁਸ਼ ਹੁੰਦਾ ਹੈ। ਤੇ ਸਿੱਧਾਂ ਨੇ ਆਖਿਆ, ਫਿਰ ਸਾਡੇ ਵਿੱਚ ਤੇ ਰੱਬ ਵਿੱਚ ਫਰਕ ਕੀ? ਵਡਿਆਈ ਕੋਈ ਸਾਡੀ ਕਰੇ ਤੇ ਸਾਨੂੰ ਵੀ ਉਹ ਬੰਦਾ ਚੰਗਾ ਲੱਗਦਾ ਹੈ, ਖੁਸ਼ਾਮਦ ਕਰਨ ਵਾਲਾ ਚੰਗਾ ਲੱਗਦਾ ਹੈ, ਤੇ ਪਰਮਾਤਮਾ ਦੀ ਵੀ ਕੋਈ ਵਡਿਆਈ ਕਰੇ ਤੇ ਉਸਨੂੰ ਚੰਗਾ ਲੱਗਦਾ ਹੈ, ਰੱਬ ਵੀ ਫਿਰ ਖੁਸ਼ਾਮਦ ਹੀ ਹੋਇਆ। ਹਾਲਾਂਕਿ ਵਡਿਆਈ ਕਰਨ ਨਾਲ ਅਸੀਂ ਰੱਬ ਦੇ ਉੱਪਰ ਅਹਿਸਾਨ ਨਹੀਂ ਕਰ ਰਹੇ, ਸਗੋਂ ਆਪਦਾ ਭਲਾ ਕਰਦੇ ਹਾਂ। ਭਾਈ ਰਘਵੀਰ ਸਿੰਘ ਬੀਰ ਦੀ ਇੱਕ ਪੁਸਤਕ ਹੈ ਚੜ੍ਹਦੀ ਕਲਾ, ਉਸ ਵਿੱਚ ਉਹਨਾਂ ਨੇ ਬੜੀ ਸੁੰਦਰ ਗੱਲ ਲਿਖੀ ਹੈ। ਕਹਿੰਦੇ, ਮੇਰਾ ਇੱਕ ਮਿੱਤਰ ਅਸਾਮ ਦੇ ਵਿੱਚ ਰਹਿੰਦਾ ਹੈ ਤੇ ਉਹ ਆਪਣੇ ਆਪ ਨੂੰ ਬੜਾ ਸੋਸ਼ਲਿਸਟ ਮੰਨਦਾ ਹੈ, ਕਾਫੀ ਕਿਤਾਬਾਂ ਪੜ੍ਹੀਆਂ ਨੇ ਉਸਨੇ। ਇੱਕ ਵਾਰੀ ਮੇਰੇ ਕੋਲ ਲਾਹੌਰ ਮਿਲਣ ਵਾਸਤੇ ਆਇਆ ਪਰਿਵਾਰ ਸਮੇਤ, ਤੇ ਉਸਦੀ ਪਤਨੀ ਨੇ ਆਖਿਆ ਕਿ ਆਪਾਂ ਨੇੜੇ ਆਏ ਹਾਂ, ਚਲੋ ਦਰਬਾਰ ਸਾਹਿਬ ਦਰਸ਼ਨ ਕਰ ਆਈਏ। ਉਹ ਕਹਿੰਦਾ, ਤੂੰ ਜਾਣਾ ਤੇ ਜਾ, ਮੈਨੂੰ ਕੋਈ ਲੋੜ ਨਹੀਂ, ਕਿਉਂਕਿ ਉਹ ਨਾਸਤਿਕ ਸੀ, ਉਹਦੇ ਅੰਦਰ ਪਰਮਾਤਮਾ ਤੇ ਕੋਈ ਸ਼ਰਧਾ ਨਹੀਂ। ਤੇ ਉਸਦੀ ਪਤਨੀ ਨੇ ਆਖਿਆ, ਪਤੀ ਦੇਵ, ਤੁਹਾਨੂੰ ਪਤਾ ਹੈ ਜਦੋਂ ਤੁਸੀਂ ਬੜੇ ਢਿੱਲੇ ਹੋ ਗਏ ਸੀ, ਡਾਕਟਰਾਂ ਨੇ ਜਵਾਬ ਜਿਹਾ ਦੇ ਦਿੱਤਾ ਸੀ, ਮੈਂ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਰਦਾਸ ਕੀਤੀ, ਹੁਕਮ ਲਿਆ, ਤੇ ਮਹਾਰਾਜ ਜੀ ਦਾ ਹੁਕਮ ਆਇਆ ਸੀ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ। ਇਹ ਹੁਕਮ ਸੁਣ ਕੇ ਮੇਰੇ ਮਨ ਵਿੱਚ ਭਰੋਸਾ ਵੱਜ ਗਿਆ ਕਿ ਤੁਸੀਂ ਠੀਕ ਹੋ ਗਏ ਹੋ, ਭਾਵੇਂ ਡਾਕਟਰਾਂ ਦੇ ਮੁਤਾਬਕ ਤੁਹਾਡੀ ਸਿਹਤ ਅਜੇ ਉਦੋਂ ਵਧੀਆ ਨਹੀਂ ਸੀ, ਤੇ ਕੁਝ ਦਿਨਾਂ ਬਾਅਦ ਸਿਹਤ ਵਿੱਚ ਸੁਧਾਰ ਹੋਇਆ, ਪਰ ਮੈਂ ਜਿਸ ਦਿਨ ਇਹ ਹੁਕਮ ਸੁਣ ਲਿਆ, ਮੇਰੇ ਮਨ 'ਚ ਉਦੋਂ ਹੀ ਭਰੋਸਾ ਵੱਜ ਗਿਆ ਸੀ ਕਿ ਤੁਸੀਂ ਤੰਦਰੁਸਤ ਹੋ ਗਏ ਹੋ, ਥੋੜ੍ਹੇ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸਿਹਤ ਠੀਕ ਹੋਣ ਲੱਗ ਪਈ। ਤੇ ਮੈਂ ਉਦੋਂ ਤੋਂ ਆਪਣੇ ਮਨ ਵਿੱਚ ਇਹ ਪ੍ਰਤਿਗਿਆ ਕੀਤੀ ਸੀ ਕਿ ਜਦੋਂ ਵੀ ਦਰਬਾਰ ਸਾਹਿਬ ਜਾਵਾਂ, ਮੈਂ ਕੜਾਹ ਪ੍ਰਸ਼ਾਦ ਦੀ ਦੇਹ ਕਰਾ ਕੇ ਅਰਦਾਸ ਕਰਵਾਉਣੀ ਹੈ। ਤੇ ਅੱਗੋਂ ਉਸਦੇ ਪਤੀ ਨੇ ਆਖਿਆ, ਫਿਰ ਰੱਬ ਵੀ ਖੁਸ਼ਾਮਦੀ ਤੇ ਰਿਸ਼ਵਤ ਖੋਰ ਹੀ ਹੋਇਆ ਜਿਸ ਨੂੰ ਕੜਾਹ ਪ੍ਰਸ਼ਾਦ ਚਾਹੀਦਾ। ਤੇ ਉਸ ਭਾਗਵੰਤੀ ਬੀਬੀ ਨੇ ਜਵਾਬ ਦਿੱਤਾ, ਕਿਉਂਕਿ ਕੁਦਰਤ ਬੜੀ ਬੇਨਿਆਜ਼ ਹੈ, ਉਹ ਤੇ ਨਾਸਤਿਕ ਪਰ ਉਸਦੀ ਪਤਨੀ ਸ਼ਰਧਾਵਾਨ। ਉਹ ਕਹਿੰਦੀ, ਪਤੀ ਦੇਵ, ਜਦੋਂ ਗਰਮੀਆਂ ਦੇ ਦਿਨਾਂ ਵਿੱਚ ਆਪਾਂ ਪਹਾੜਾਂ 'ਚ ਘੁੰਮਣ ਜਾਂਦੇ ਹਾਂ ਤੇ ਉਸ ਵੇਲੇ ਆਪਾਂ ਪਹਾੜਾਂ ਨੂੰ ਰਿਸ਼ਵਤ ਦੇਣ ਨਹੀਂ ਜਾਂਦੇ, ਉਹਨਾਂ ਦੀ ਖੁਸ਼ਾਮਦ ਕਰਨ ਨਹੀਂ ਜਾਂਦੇ, ਸਗੋਂ ਆਪਣੀ ਤਪਸ਼ ਦੂਰ ਕਰਨ ਜਾਂਦੇ ਹਾਂ। ਦਰਬਾਰ ਸਾਹਿਬ ਜਾਣਾ ਹੈ ਤੇ ਸਗੋਂ ਆਪਣੇ ਅੰਦਰ ਦੀ ਵਿਕਾਰਾਂ ਦੀ, ਵਾਸ਼ਨਾਵਾਂ, ਤ੍ਰਿਸ਼ਨਾ ਦੀ ਤਪਸ਼ ਦੂਰ ਕਰਨ ਜਾਣਾ, ਆਪਣੇ ਅੰਦਰੋਂ ਦੁੱਖ, ਭੁੱਖ, ਪਿਆਸ ਦੂਰ ਕਰਨ ਵਾਸਤੇ ਜਾਣਾ ਹੈ। ਇਸ ਕਰਕੇ ਦਰਬਾਰ ਸਾਹਿਬ ਸ਼ਾਂਤੀ ਦਾ ਸੋਮਾ ਹੈ। ਉਸਦੀ ਪ੍ਰੇਰਣਾ ਦੇ ਨਾਲ ਭਾਈ ਰਘਵੀਰ ਸਿੰਘ ਬੀਰ ਕਹਿੰਦੇ, ਮੇਰਾ ਮਿੱਤਰ ਵੀ ਦਰਬਾਰ ਸਾਹਿਬ ਜਾਣ ਵਾਸਤੇ ਤਿਆਰ ਬਰ ਤਿਆਰ ਹੋ ਗਿਆ, ਕਿਉਂਕਿ ਹੁਣ ਉਸਦੇ ਮਨ ਵਿੱਚ ਭਰੋਸਾ ਵੱਜ ਗਿਆ ਸੀ ਕਿ ਸਿਫਤ ਸਲਾਹ ਵਡਿਆਈ ਕਰਨ ਨਾਲ, ਗੁਰੂ ਦੇ ਦਰਸ਼ਨ ਕਰਨ ਨਾਲ ਅਸੀਂ ਗੁਰੂ ਨੂੰ ਕੁਝ ਦੇਣ ਨਹੀਂ ਜਾਂਦੇ, ਗੁਰੂ ਕੋਲੋਂ ਲੈਣ ਜਾਂਦੇ ਹਾਂ। ਅਸੀਂ ਹੁੰਦੇ ਹੀ ਕੌਣ ਹਾਂ ਗੁਰੂ ਨੂੰ ਕੁਝ ਦੇਣ ਵਾਲੇ? ਸਾਡੀ ਕੀ ਹੈਸੀਅਤ ਹੈ ਕਿ ਅਸੀਂ ਕੁਝ ਦੇ ਸਕੀਏ? ਸਾਰੀਆਂ ਦਾਤਾਂ ਤੇ ਉਸ ਦੀਆਂ ਦਿੱਤੀਆਂ ਹੋਈਆਂ ਨੇ। ਇਸ ਲਈ ਪਿਆਰਿਓ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਧ ਪੁੱਛਦੇ ਨੇ, ਸਤਿਗੁਰੂ ਜੀ ਤੁਸੀਂ ਹਰ ਵੇਲੇ ਸਿਫਤ ਸਲਾਹ ਤੇ ਵਡਿਆਈ ਤੇ ਜ਼ੋਰ ਦਿੰਦੇ ਹੋ। ਗੁਰੂ ਸਾਹਿਬ ਕਹਿੰਦੇ ਵਡਿਆਈ ਸੁਣ ਕੇ ਪ੍ਰਭੂ ਖੁਸ਼ ਹੁੰਦਾ ਹੈ। ਕਹਿੰਦੇ ਜੇ ਰੱਬ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ ਤੇ ਬੰਦਾ ਵੀ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ, ਸਾਡੇ ਚ ਤੇ ਰੱਬ ਚ ਫਰਕ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀਓ ਭਾਵੇਂ ਤੁਸੀਂ ਬੜੇ ਚਲਾਕ ਬਣਦੇ ਹੋ ਪਰ ਇੱਕ ਗੱਲ ਸੁਣੋ, ਕੁਦਰਤ ਦਾ ਇੱਕ ਅਸੂਲ ਹੈ, ਬੰਦਾ ਜਿਸ ਦੀ ਵਡਿਆਈ ਕਰੇ ਸਹਿਜੇ ਸਹਿਜੇ ਉਹਦੇ ਵਰਗਾ ਬਣਦਾ ਜਾਂਦਾ ਹੈ। ਤੁਸੀਂ ਵੇਖੋ ਨਾ, ਜਿਹੜਾ ਬੰਦਾ ਕਿਸੇ ਜਿਹੜਾ ਕੋਈ ਨੌਜਵਾਨ ਵੀਰ ਕਿਸੇ ਐਕਟਰ ਨੂੰ ਪਸੰਦ ਕਰਨ ਲੱਗ ਪਵੇ, ਉਹ ਸਹਿਜੇ ਸਹਿਜੇ ਉਹਦੇ ਵਰਗਾ ਬਣਨ ਲੱਗ ਪੈਂਦਾ। ਉਹਦਾ ਸੁਭਾਅ, ਬੋਲਚਾਲ, ਉਹਦੇ ਗੁਣ ਔਗੁਣ ਉਸ ਵਿੱਚ ਪ੍ਰਵੇਸ਼ ਕਰਨ ਲੱਗ ਪੈਂਦੇ ਨੇ, ਜਿਸ ਨੂੰ ਬੰਦਾ ਸਲਾਹਣ ਲੱਗ ਪਵੇ। ਤੇ ਕੁਦਰਤੀ ਗੱਲ ਹੈ, ਸਿਫਤ ਸਲਾਹ ਉਸੇ ਦੀ ਕਰੇਗਾ ਜਿਸ ਤੋਂ ਪ੍ਰਭਾਵਿਤ ਹੋਏਗਾ, ਤੇ ਜਿਸ ਤੋਂ ਪ੍ਰਭਾਵਿਤ ਹੋਵੇਗਾ ਉਹਦੇ ਵਰਗਾ ਸਹਿਜੇ ਸਹਿਜੇ ਬਣਨ ਲੱਗ ਪਵੇਗਾ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਰੱਬ ਦੀ ਵਡਿਆਈ ਕਰੇਗਾ ਹੇ ਜੋਗੀਓ, ਉਹ ਸਹਿਜੇ ਸਹਿਜੇ ਰੱਬ ਦੇ ਗੁਣਾਂ ਦਾ ਧਾਰਨੀ ਬਣ ਜਾਵੇਗਾ। ਉਸ ਵਿੱਚ ਵੀ ਪਰਮੇਸ਼ਰ ਦੇ ਗੁਣ ਵਸ ਜਾਣਗੇ ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੋਵੇ। ਇਸ ਲਈ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਸਲਾਹੀ ਸਲਾਹਣਾ ਪਿਆਰੇ ਦੂਜਾ ਅਵਰ ਨਾ ਕੋਈ, ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਦੂਸਰਾ ਕੋਈ ਨਹੀਂ, ਉਹਦੀ ਹੀ ਜੋਤ ਹਰ ਥਾਂ ਤੇ ਕਣ ਕਣ ਦੇ ਵਿੱਚ ਵਿਆਪਕ ਹੈ। ਇਸ ਕਰਕੇ ਪਰਮਾਤਮਾ ਪਿਆਰੇ ਵਾਹਿਗੁਰੂ ਦੀ ਵਡਿਆਈ ਕਰੋ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਜਿਹੜੇ ਗੁਰਮੁਖ ਮੇਰੇ ਪ੍ਰਭੂ ਵਾਹਿਗੁਰੂ ਦੀ ਵਡਿਆਈ ਕਰਦੇ ਹਨ, ਸਿਫਤ ਸਲਾਹ ਕਰਦੇ ਨੇ, ਉਹ ਭਲੇ ਚੰਗੇ ਹਨ, ਸ਼ਬਦ ਰਤੇ ਰੰਗ ਹੋਏ। ਪਰਮਾਤਮਾ ਦੇ ਸ਼ਬਦ ਗੁਰੂ ਦੇ ਉਪਦੇਸ਼ ਵਿੱਚ ਰੰਗੇ ਹੋਣ ਕਰਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਪਰਮਾਤਮਾ ਦੀ ਵਡਿਆਈ ਕਰਦੇ ਨੇ।
ਇਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਮਿਲੋਏ।
ਜੇਕਰ ਨਾਮ ਜਪਣ ਵਾਲੇ ਦੀ ਸੰਗਤ ਮਿਲ ਜਾਵੇ ਤੇ ਉਸ ਦੀ ਸੰਗਤ ਵਿੱਚ ਬੈਠ ਕੇ ਨਾਮ ਅਭਿਆਸੀ ਗੁਰਮੁਖ ਪਰਮਾਤਮਾ ਦੇ ਨਾਮ ਦਾ ਰਸ ਲੈ ਲੈਂਦੇ ਹਨ, ਤਤ ਵਿਲੋਏ, ਤਤ ਸਰੂਪ ਜਗਤ ਦਾ ਮੂਲ ਮੁੱਢ ਪਰਮਾਤਮਾ ਉਹਦੇ ਨਾਮ ਨੂੰ ਵਿਲੋਏ ਭਾਵ ਰਿੜਕ ਰਿੜਕ ਕੇ। ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਤ ਨਾ ਜਾਈ, ਤਤ ਸਰੂਪ ਦੀ ਪ੍ਰਾਪਤੀ ਕਰ ਲੈਂਦੇ ਹਨ।
ਤਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸਾਨ।
ਜਿਨ੍ਹਾਂ ਕੋਲ ਸੱਚੇ ਨਾਮ ਦਾ ਪਰਵਾਨਾ ਹੈ ਉਹਨਾਂ ਦੀ ਇਸ ਲੋਕ ਵਿੱਚ ਵੀ ਪੱਤ ਹੈ, ਪਰਲੋਕ ਵਿੱਚ ਵੀ ਇੱਜ਼ਤ ਹੈ। ਨਾਮ ਸੱਚਾ ਨਿਸਾਨ, ਨਾਮ ਦੀ ਸੱਚੀ ਮੋਹਰ ਜਿਨ੍ਹਾਂ ਦੇ ਕੋਲ ਹੈ ਉਹ ਸਦਾ ਹੀ ਸੁਰਖਰੂ ਹੋ ਕੇ ਜਾਂਦੇ ਹਨ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਗਰੀਬ ਨਵਾਜ ਕਹਿੰਦੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੀ ਧਰਤੀ ਤੇ ਆਇਆ ਹੈ ਤੇ ਜਿਹੜੇ ਜਿਹੜੇ ਵੀ ਕਰਮ ਕਰੇਗਾ ਉਹਨਾਂ ਕਰਮਾਂ ਨੂੰ ਲਿਖ ਕੇ ਸੰਸਾਰ ਸਮੁੰਦਰ ਤੋਂ ਲੈ ਜਾਏਗਾ। ਪਿਆਰਿਓ, ਬੰਦਾ ਜੋ ਕਰਦਾ ਹੈ ਉਹ ਲਿਖਿਆ ਜਾਂਦਾ ਹੈ। ਪੁੰਨੇ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ। ਆਪ ਬੀਜ ਆਪੇ ਹੀ ਖਾਹੋ, ਨਾਨਕ ਹੁਕਮੇ ਆਵ ਹੋ ਜਾਹੋ। ਮਤਾ ਸੋਚੋ ਕਿ ਜਿਹੜਾ ਕਰਮ ਕੀਤਾ ਭੁਲਾ ਦਿੱਤਾ ਬਸ ਕਹਾਣੀ ਖਤਮ ਹੋ ਗਈ, ਜੋ ਕੀਤਾ ਹੈ ਉਹ ਲਿਖਿਆ ਗਿਆ ਹੈ ਤੇ ਉਸ ਲਿਖੇ ਦੇ ਮੁਤਾਬਕ ਹੀ ਸੁੱਖ ਦੁੱਖ ਮਿਲਦੇ ਹਨ। ਇਸ ਕਰਕੇ ਬੰਦਾ ਸੁੱਖਾਂ ਦੁੱਖਾਂ ਦਾ ਜ਼ਿੰਮੇਵਾਰ ਆਪ ਹੈ। ਦੱਦੈ ਦੋਸ ਨਾ ਦਿਉ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਆਇਆ ਲਿਖ ਲੈ ਜਾਵਣਾ ਪਿਆਰੇ, ਸੰਸਾਰ ਸਾਗਰ ਤੇ ਮਨੁੱਖ ਆਇਆ ਹੈ ਤੇ ਇਸ ਨੇ ਆਪਣੇ ਕਰਮਾਂ ਨੂੰ ਲਿਖ ਕੇ ਆਪਦੇ ਕਰਮ अपने मस्तक ते लिखा के मनुख चले जांदा है हुक्मे हुक्म पछाण हुक्मे जो हुक्म करन वाला अकाल पुरख है उहदे हुक्म नूं पछाणना कर उहदे हुक्म विच ही सारियां वडियाईआं हन
गुर बिन हुक्म ना बुझिया प्यारे साचे साचा तान
हे प्यारे गुरसिख गुरु तो बिना हुक्म नहीं समझिया जा सकता उहदा हुक्म बड़ा बेअंत है गुरु की कृपा तो बगैर हुक्म नूं नहीं समझिया जा सकता साचे साचा तान मेरे वाहिगुरु का तान बल सच्चा है वो आप भी सच्चा है उहदा बल भी सच्चा है ते गुरु की कृपा तो बगैर हुक्म नूं नहीं समझिया जा सकता श्री गुरु नानक देव महाराज कहिंदे ने कि जेकर सचियार बनना है तो सब तो जरूरी गल है कि हुक्म रजा दे विच चलना सिख हुक्म रजाई चलना नानक लिखिया नाल सब तो जरूरी है हुक्म रजा दे विच चलना देखो प्यारियो जे बंदा हुक्म तो उल्ट भी चलेगा जे हुक्म मनन दे विच आना कानी करेगा मनना तो फिर भी पैना है आपकी मर्जी तो तभी नहीं चलनी मननी तो फिर भी परमात्मा की पैनी है इस करके महाराज कहिंदे किन्ना चंगा होगा जे तू खिड़े मत्थे उहदी गल नूं मन लेगा यह तेरे ते मुनसर करता है कि रो के मनना जा हस के मनना तो हर हालत विच पैना ही है इसलिए सतगुरु जी कहिंदे हुक्मे हुक्म पछाण हुक्म करन वाले अकाल पुरख वाहिगुरु की रजा नूं पछाणना कर उस रजा में पछाण के समझ के अपने जीवन में जीवेगा ते तेरा जीवन खुशहाल बन जाएगा ये जीवन आनंदमय बन जाएगा
हुक्मै अंदर निमिया प्यारे हुक्मै उदर मजार
वाहिगुरु का हुक्म ही वरतदा चार चुफेरे हुक्म विच ही जीव माता दे गर्भ विच टिकदा है ते हुक्म विच ही दस मास माता उदर राखिया बहुर लागी माया हुक्म विच ही माता दे गर्भ विच ये टिकदा है जिस तरह बाणी दा बचन है सलोक रचंत जी रचना मात गर्भ अस्थापनई सास सास सिमरंत नानक महा अगन न बिनासनई मुख तलै पैर उपरे विसंदो को थड़ै थाए नानक सो धनी क्यों विसारी उदर है जिस तै लाए माता दे गर्भ विच जीव दी रचना अकाल पुरख वाहिगुरु दे हुक्म विच होई है जेड़े लोग सूतक पातक दा वहम करदे सी गुरु साहिब ने उन्हां दे प्रथाए भी यही वचन उचारे ने कि सबो सूतक परम है दूजे लग्या जाए जमण मरना हुक्म है भाणे आवै जाए जन्म ते मौत अकाल पुरख वाहिगुरु दे हुक्म विच है कि वहम भरम दा त्याग करो ते परमेश्वर दी रजा नूं पछाणो इसलिए महाराज कहिंदे हुक्म दे विच ही जीव माता दे गर्भ विच टिकिया है हुक्म विच ही अकाल पुरख परमात्मा ने इस नूं शुरू तों रखिया है
हुक्मै अंदर जम्मिया प्यारे सिर कै पार
मात गर्भ का समा पूरा होने तो बाद हुक्म दे विच ही जीव का जन्म होया है उदो सिर कै पार उदो पाव उल्टा पुठा सिर दे पार सिर परने पुठा लटकिया रहा अकाल पुरख वाहिगुरु दे भाणे विच
गुरमुख दरगह जानिया प्यारे चलै कारज सार
गुरमुख जान दरगाह दे विच जाने जांदे ने पाव के दरगाह दे विच गुरमुखां दी बड़ी सोभा वडियाई हुंदी है चलै कारज सार जेड़े अपने जीवन दे कारज नूं सवार के जीवन दी बाजी नूं जित के जांदे ने अब मोह जीवन पदवी पाई चीत आयो मन पुरख विधाता संतन की सरनाई अकाल पुरख वाहिगुरु दे गुण गा के अपने जीवन दे कारज नूं सवार के जेड़े जांदे हन उन्हां नूं दरगार विच वी मान इज्जत मिलदी है
हुक्मै अंदर आया प्यारे हुक्मै जादू जाए
ਮਨੁੱਖ ਧਰਤੀ ਤੇ ਆਇਆ ਹੈ ਅਕਾਲ ਪੁਰਖ ਦੇ ਹੁਕਮ ਵਿੱਚ, ਸੰਸਾਰ ਨੂੰ ਛੱਡ ਕੇ ਜਾਂਦਾ ਹੈ ਉਹਦੇ ਹੁਕਮ ਵਿੱਚ, ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ, ਨਾਨਕ ਸੱਚਾ ਸੱਚੀ ਨਾਏ ਸੱਚ ਪਵੈ ਧੁਰ ਲਿਖੈ, ਆਉਣਾ ਤੇ ਜਾਣਾ ਵਾਹਿਗੁਰੂ ਦੇ ਹੁਕਮ ਵਿੱਚ ਹੈ।
ਹੁਕਮੇ ਬੰਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਮਨ ਮੁਖ ਪਾਪ ਕਰਮ ਕਰਨ ਵਾਲੇ, ਉਹਨਾਂ ਨੂੰ ਸਜਾਵਾਂ ਮਿਲਦੀਆਂ ਨੇ ਤੇ ਸਜਾਵਾਂ ਨੂੰ ਬੜੀਆਂ ਕਰੜੀਆਂ ਮਿਲਦੀਆਂ ਹਨ। ਪਾਪ ਕਰੇਂਦੜ ਸਰਪਰ ਮੁੱਠੇ, ਅਜਰਾ ਈਲ ਫੜੇ ਫੜ ਪੁੱਠੇ, ਦੋਜਕ ਪਾਏ ਸਿਰਜਣ ਹਾਰੈ ਲੇਖਾ ਮੰਗੈ ਬਾਣੀਆਂ। ਪਾਪ ਕਰਨ ਵਾਲੇ ਜ਼ਰੂਰ ਬਰ ਜ਼ਰੂਰ ਕਾਬੂ ਆਉਂਦੇ ਨੇ ਪਿਆਰਿਓ, ਤੇ ਮਹਾਰਾਜ ਕਹਿੰਦੇ ਧਰਮ ਰਾਜਾ ਉਹਨਾਂ ਤੋਂ ਇਵੇਂ ਲੇਖਾ ਲੈਂਦਾ ਹੈ ਜਿਵੇਂ ਇੱਕ ਵਪਾਰੀ ਪਾਈ ਪਾਈ ਦਾ ਹਿਸਾਬ ਰੱਖਦਾ। ਰੱਬ ਦੇ ਘਰ ਵਿੱਚ ਸਾਲਾਂ ਦਾ ਲੇਖਾ ਨਹੀਂ, ਮਹੀਨਿਆਂ ਜਾਂ ਦਿਨਾਂ ਦਾ ਲੇਖਾ ਵੀ ਨਹੀਂ, ਉਹਦੇ ਘਰ ਵਿੱਚ ਇੱਕ ਇੱਕ ਪਲ ਦਾ ਲੇਖਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਭਾਈ, ਉਸ ਵਾਹਿਗੁਰੂ ਦੇ ਘਰ ਵਿੱਚ ਮਨਮੁਖਾਂ ਨੂੰ ਸਜ਼ਾ ਮਿਲਦੀ ਹੈ ਤੇ ਸੰਗਲਾਂ ਨਾਲ ਬੰਨ ਕੇ, ਗਲ ਸੰਗਲ ਸਿਰ ਮਾਰੇ ਉਦੋਂ ਨਾ ਦਿਸੇ ਘਰ ਬਾਰੋ, ਸੰਗਲਾਂ ਨਾਲ ਬੰਨ ਕੇ ਉਹਨਾਂ ਨੂੰ ਜਮ ਦੁਆਰ ਵੱਲ ਭੇਜ ਦਿੱਤਾ ਜਾਂਦਾ ਹੈ ਤੇ ਬੜੀਆਂ ਕਰੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਨੇ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹ ਪੈਂਦਾ ਜਾਏ।
ਵਾਹਿਗੁਰੂ ਦੇ ਹੁਕਮ ਵਿੱਚ ਹੀ ਸ਼ਬਦ ਦੀ ਸੋਝੀ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੂੰ ਸ਼ਬਦ ਦੀ ਸੋਝੀ ਮਿਲ ਜਾਏ ਉਹ ਦਰਗਾਹ ਦੇ ਵਿੱਚ ਪੈਦਾ ਭਾਵ ਪਹਿਨਾਏ ਜਾਂਦੇ ਹਨ। ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਪੁਸ਼ਾਕ ਸਤਿਕਾਰ ਰੂਪੀ ਪੁਸ਼ਾਕ ਪਵਾਈ ਜਾਂਦੀ ਹੈ। ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ, ਜਿਹੜਾ ਤੇ ਮਨਮੁਖ ਹੈ ਉਸਨੂੰ ਇਸ ਲੋਕ ਵਿੱਚ ਵੀ ਫਟਕਾਰਾਂ ਤੇ ਪਰਲੋਕ ਵਿੱਚ ਵੀ, ਪਰ ਨਾਮ ਜਪਣ ਵਾਲਿਆਂ ਦੀ ਇੱਥੇ ਵੀ ਵਡਿਆਈ ਤੇ ਪਰਲੋਕ ਵਿੱਚ ਵੀ ਇੱਜ਼ਤ ਮਿਲਦੀ ਹੈ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉ ਮੈਂ ਦੋਏ।
ਜਿਹੜਾ ਗਿਣਤੀਆਂ ਮਿਣਤੀਆਂ ਦੇ ਵਿੱਚ ਬੰਦਾ ਪਿਆ ਹੈ ਨਾ, ਮਹਾਰਾਜ ਕਹਿੰਦੇ ਇਹ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਹੁਕਮੇ ਗਣਤ ਗਣਾਈਐ, ਦੁਨਿਆਵੀ ਗਿਣਤੀਆਂ ਮਿਣਤੀਆਂ, ਧਨ ਦੌਲਤ ਦੀ ਗਿਣਤੀ, ਮੈਂ ਇੰਨੇ ਜਮ੍ਹਾਂ ਕਰ ਲਏ, ਇੰਨੇ ਹੋਰ ਜਮ੍ਹਾਂ ਕਰ ਲਵਾਂ, ਇਹ ਗਿਣਤੀ। ਵੈਸੇ ਬੰਦਾ ਸਾਰੀ ਉਮਰ ਮਾਇਆ ਦੀ ਹੀ ਸੇਵਾ ਸੰਭਾਲ ਕਰਦਾ ਰਹਿੰਦਾ ਹੈ। ਧਨ ਤੇ ਉਹੀ ਹੈ ਜਿਹੜਾ ਵਰਤੋਂ ਵਿੱਚ ਆ ਜਾਏ, ਮਾਇਆ ਗੁਜਰਾਨ ਇਸ ਕਰਕੇ ਆਖਿਆ। ਗੁਜਰਾਨ ਤੋਂ ਬਗੈਰ ਜਿੰਨੀ ਮਾਇਆ ਹੈ ਇਹ ਤਾਂ ਸੇਵਾ ਸੰਭਾਲ ਹੀ ਹੈ ਮਾਇਆ ਦੀ, ਕਿ ਇੰਨੀ ਪ੍ਰੋਪਰਟੀ ਇੱਥੇ ਖਰੀਦ ਲਵਾਂ, ਇਧਰੋਂ ਪੈਸੇ ਕਢਾ ਕੇ ਇਸ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿਆਂ, ਇਹ ਸਭ ਮਾਇਆ ਦੀ ਸੇਵਾ ਸੰਭਾਲ ਹੀ ਬੰਦਾ ਕਰਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਇਹਨਾਂ ਗਿਣਤੀਆਂ ਦੇ ਵਿੱਚ ਪਿਆ ਹੁਕਮ ਵਿੱਚ ਹੀ, ਹੁਕਮੇ ਹਉਮੈ ਦੋਏ, ਹਉਮੈ ਹੰਕਾਰ ਤੇ ਦੋਏ ਦਾ ਅਰਥ ਹੈ ਦਵੈਤ, ਇਹ ਦੋਵੇਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੈ। ਆਪਾਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਕਿ ਜਿਨ ਰਚ ਰਚਿਆ ਪੁਰਖ ਵਿਦਾਤੇ ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ ਉਹਾ ਆਵੇ ਜਾਈ। ਇਹ ਹਉਮੈ ਹੀ ਹੈ ਜਿਹੜੀ ਆਉਂਦੀ ਜਾਂਦੀ ਹੈ, ਇਹ ਹਉਮੈ ਹੀ ਬੰਦੇ ਦੇ ਆਉਣ ਜਾਣ ਦਾ ਕਾਰਨ ਬਣਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦਵੈਤ ਅਤੇ ਹਉਮੈ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਹੈ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗੁਣ ਮੁਠੀ ਰੋਏ।
ਭਵੈ ਭਵਾਈਐ, ਪਟਕਾਇਆ ਜਾਂਦਾ ਹੈ ਜੂਨਾਂ ਦੇ ਵਿੱਚ, 84 ਲੱਖ ਜੂਨਾਂ ਵਿੱਚ ਪਾਇਆ ਜਾਂਦਾ ਹੈ ਵਾਹਿਗੁਰੂ ਦੇ ਹੁਕਮ ਵਿੱਚ ਹੀ, ਕਿਉਂਕਿ ਹੁਕਮ ਉਹਦਾ ਬੜਾ ਭਾਰਾ ਹੈ, ਉਹਦਾ ਹੁਕਮ ਬੜਾ ਡਾਢਾ ਹੈ, ਕੋਈ ਉਸਦੇ ਹੁਕਮ ਨੂੰ ਮੇਟ ਨਹੀਂ ਸਕਦਾ। ਅਵਗੁਣ ਮੁੱਠੀ ਰੋਏ, ਔਗਣਾਂ ਵਿੱਚ ਮੁੱਠੀ ਭਾਵ ਲੁੱਟੀ ਹੋਈ ਇਹ ਦੁਨੀਆ ਰੋਂਦੀ ਰਹਿੰਦੀ ਹੈ। ਮੋਇਆ ਰੋਹੇ ਰੋਂਦੇ ਮਰ ਜਾਹੀ, ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ, ਜਨਮ ਤੋਂ ਲੈ ਕੇ ਮਰਨ ਪਰਯੰਤ ਦੁੱਖਾਂ ਵਿੱਚ ਰੋਂਦਾ ਹੀ ਰਹਿੰਦਾ ਹੈ।
ਹੁਕਮ ਸਿਆਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਪਰਮੇਸ਼ਰ ਵਾਹਿਗੁਰੂ ਦਾ ਜਿਨ੍ਹਾਂ ਨੇ ਹੁਕਮ ਪਛਾਣ ਲਿਆ ਉਹਨਾਂ ਨੂੰ ਸੱਚਾ ਨਾਮ ਮਿਲ ਜਾਂਦਾ ਹੈ ਤੇ ਲੋਕ ਪਰਲੋਕ ਵਿੱਚ ਵਡਿਆਈ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ, ਕਿਉਂ ਸੁਣੀਐ ਸੱਚ ਨਾਉ।
ਨਾਮ ਜਪਣਾ ਨੂੰ ਔਖਾ ਹੈ, ਸੁਣਨਾ ਨੂੰ ਔਖਾ ਹੈ, ਆਖਣ ਔਖਾ, ਸੁਣਨ ਔਖਾ, ਆਖ ਨਾ ਜਾਪੀ ਆਖ। ਇੱਕ ਆਖ ਆਖ ਹੈ, ਸ਼ਬਦ ਪੱਖ ਹੈ, ਅਰਧ ਉਰਦ ਦਿਲ ਰਾਤ। ਜਪਣਾ ਤੇ ਸੁਣਨਾ ਬੜਾ ਔਖਾ ਹੈ, ਆਖਣ ਔਖਾ, ਸੱਚਾ ਨਾਉ। ਬੰਦਾ ਭਾਰੇ ਤੋਂ ਭਾਰਾ ਕੰਮ ਕਰ ਲਵੇਗਾ, ਲੇਕਿਨ ਬੈਠ ਕੇ ਨਾਮ ਨਹੀਂ ਜਪ ਸਕਦਾ, ਪਾਠ ਨਹੀਂ ਕਰ ਸਕਦਾ, ਕਿਉਂਕਿ ਇਹਦੇ ਵਾਸਤੇ ਬੜੀ ਇਕਾਗਰਤਾ ਚਾਹੀਦੀ ਹੈ, ਸਮਰਪਣ ਚਾਹੀਦਾ ਹੈ, ਤਾਂ ਹੀ ਨਾਮ ਜਪਣ ਦਾ ਸੁਭਾਗ ਸਮਾਂ ਮਿਲਦਾ ਹੈ। ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ, ਸੁਣਨਾ ਵੀ ਔਖਾ ਹੈ, ਜਪਣਾ ਔਖਾ ਹੈ।
ਜਿਨੀ ਸੋ ਸਲਾਹਿਆ ਪਿਆਰੇ ਹਾਂ ਤਿੰਨ ਬਲਿਹਾਰ ਜਾਓ।
ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ, ਅਸੀਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ।
ਆਓ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਜੇਕਰ ਤੇਰਾ ਨਾਮ ਮਿਲ ਜਾਵੇ ਤੇ ਮੈਨੂੰ ਸਬਰ ਸੰਤੋਖ ਆ ਜਾਏਗਾ, ਅਥਵਾ ਸਬਰ ਸੰਤੋਖ ਵਾਲਿਆਂ ਨੂੰ ਹੀ ਤੇਰਾ ਨਾਮ ਪ੍ਰਾਪਤ ਹੋਇਆ ਹੈ। ਨਦਰੀ ਮੇਲ ਮਿਲਾਓ, ਜਿਨ੍ਹਾਂ ਦੇ ਉੱਪਰ ਤੇਰੀ ਨਦਰੀ ਭਾਵ ਕਿਰਪਾ ਦ੍ਰਿਸ਼ਟੀ ਹੋ ਗਈ, ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲਿਆ, ਜੋੜ ਲਿਆ ਹੈ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ।
ਜੇਕਰ ਇਸ ਸਰੀਰ ਨੂੰ ਬਣਾ ਲਈਏ ਕਾਗਜ ਤੇ ਮਨ ਨੂੰ ਬਣਾ ਲਈਏ ਦਵਾਤ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਲਲਤਾ ਨਾਮ ਹੈ ਰਸਨਾ ਦਾ, ਜ਼ਬਾਨ ਦਾ, ਲੇਖਣ ਕਹੀਏ ਕਲਮ, ਜ਼ਬਾਨ ਬਣ ਜਾਏ ਕਲਮ। ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਲਿਖਣ ਵਾਲੀ ਕਲਮ ਬਣੇ ਇਹ ਜ਼ਬਾਨ, ਤੇ ਹਰ ਗੁਣ ਲਿਖੋ ਵਿਚਾਰ, ਵਿਚਾਰ ਵਿਚਾਰ ਕੇ ਸਮਝ ਸਮਝ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਦੀ ਪੱਟੀ ਤੇ ਲਿਖ ਲਈਏ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਸਤਿਗੁਰੂ ਜੀ ਕਹਿੰਦੇ ਨੇ, ਉਹ ਲਿਖਾਰੀ ਧੰਨ ਹੈ ਜਿਸ ਨੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਲਿਖਿਆ ਹੈ। ਕਲਾ ਮਸਾਜਨੀ ਕਿਆ ਸਦਾਈਐ, ਹਿਰਦੇ ਹੀ ਲਿਖ ਲਿਹੋ, ਸਦਾ ਸਾਹਿਬ ਕੈ ਰੰਗ ਰਹਿ, ਕਬਹੂ ਨਾ ਟੂਟ ਸੁਨੇਹੋ। ਕਲਾ ਮਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਤੁਰ ਛੋਡੀ ਸੱਚੇ ਪਾਏ। ਹਿਰਦੇ ਵਿੱਚ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਲਿਖਿਆ, ਸਤਿਗੁਰੂ ਜੀ ਕਹਿੰਦੇ ਉਹ ਲਿਖਾਰੀ ਧੰਨ ਹੈ। ਉਹ ਨਾਮ ਜਪਣ ਵਾਲੇ ਗੁਰਮੁਖ ਧੰਨ ਹਨ, ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਧੰਨ ਧੰਨਤਾ ਦੇ ਯੋਗ ਹੋ ਜਾਂਦੇ ਨੇ ਅਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਸੰਗਤ ਕਰਨ ਵਾਲਿਆਂ ਨੂੰ ਵੀ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਥੋਂ ਤੱਕ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਜੀਵਨ ਦਾ ਆਧਾਰ ਬਣ ਜਾਵੇ, ਜਿਸ ਕਰਕੇ ਲੋਕ ਪ੍ਰਲੋਕ ਸਫਲ ਹੋ ਜਾਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਮੁੱਚੀ ਸੰਗਤ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਮਹਾਰਾਜ, ਉਹਨਾਂ ਨੂੰ ਸਿਹਤ ਜਾਬੀ ਤੰਦਰੁਸਤੀ ਦੀ ਦਾਤ ਬਖਸ਼ਣ ਅਤੇ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਲਲਤਾ ਲਿਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ। ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।